छेवां बाप। फिर ओ उत्थो तुर के अपने देश विच आया और ओदे चेले ओदे पिछे हो तुरे। जद सबत दा दिन होया तां ओ समाज विच उपदेश देन लगा अते बहुत सारे सुन के हैरान हो गए अते बोले कि ए गल्लां इस नूं कित्थों आईयां हन अते ए किहो जा ज्ञान है जो इस नूं दित्ता गया है और एहो जिहां करामातां जो ओदे कोल कित्थों आईयां हन की हन। पला ए तरखान दा पुत्र नहीं, मरियम दा पुत्र नहीं, यकूब और योमेस और यहूदा और शमोन दा भरा नहीं, अते उस दियां पैणा इत्थे साडे कोल नहीं हन। सो उन्हां उस तों ठोकर खादी। यीशु ने उन्हां नूं आख्या, नबी अपने देश अते अपने अंग साक अते अपने घर तों बिना होर किते नियादर नहीं हुंदा। और ओ उत्थे कोई करामात ना विखा सकिया, पर थोड़े जिहे रोगियां उत्ते हथ रख के उन्हां नूं चंगा कीता। ਅਤੇ ਉਸਨੇ ਉਹਨਾਂ ਦੀ ਬੇਪ੍ਰਤੀਤੀ ਉੱਤੇ ਅਚਰਜ ਮੰਨਿਆ ਔਰ ਉਹਨਾਂ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵਿੱਚ ਉਪਦੇਸ਼ ਦਿੰਦਾ ਫਿਰਿਆ। ਫਿਰ ਉਹ ਉਹਨਾਂ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਦੋ ਦੋ ਕਰਕੇ ਭੇਜਣ ਲੱਗਾ ਔਰ ਉਸਨੇ ਉਹਨਾਂ ਨੂੰ ਭ੍ਰਿਸ਼ਟ ਆਤਮਾ ਉੱਤੇ ਅਖਤਿਆਰ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ, ਪਈ ਰਾਹ ਦੇ ਲਈ ਲਾਠੀ ਬਿਨਾਂ ਹੋਰ ਕੁਝ ਨਾ ਲਓ, ਨਾ ਰੋਟੀ, ਨਾ ਝੋਲਾ, ਨਾ ਕੁਝ ਨਕਦੀ, ਨਾ ਕੁਝ ਕਮਰ ਕੱਸੇ ਵਿੱਚ, ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ। ਉਸ ਨੇ ਉਹਨਾਂ ਨੂੰ ਆਖਿਆ ਕਿ ਜਿੱਥੇ ਤੁਸੀਂ ਘਰ ਵਿੱਚ ਜਾਓ ਜਿੰਨਾ ਚਿਰ ਉੱਥੋਂ ਤੁਰ ਨਾ ਸਕੇ ਉੱਥੇ ਟਿਕੇ ਰਹੋ, ਪਰ ਜਿੱਥੇ ਕਿਤੇ ਤੁਹਾਨੂੰ ਕੋਈ ਕਬੂਲ ਨਾ ਕਰੇ ਅਤੇ ਤੁਹਾਡੀ ਨਾ ਸੁਣਨ ਉੱਥੋਂ ਨਿਕਲ ਕੇ ਉਹਨਾਂ ਦੀ ਸਾਖੀ ਲਈ ਪੈਰਾਂ ਦੀ ਧੂੜ ਝਾੜ ਸੁੱਟੋ। ਤਾਂ ਉਹ ਬਾਹਰ ਜਾ ਕੇ ਪ੍ਰਚਾਰ ਕਰਨ ਲੱਗੇ ਕਿ ਤੌਬਾ ਕਰਨ, ਔਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰਿਆਂ ਰੋਗੀਆਂ ਨੂੰ ਤੇਲ ਮਲ ਕੇ ਉਹਨਾਂ ਨੂੰ ਚੰਗਾ ਕੀਤਾ। ਰਾਜਾ ਹੈਰੋਦੇਸ ਨੇ ਸੁਣਿਆ, ਕਿਉਂ ਜੋ ਉਹਦਾ ਨਾਮ ਬਹੁਤ ਉਜਾਗਰ ਹੋ ਗਿਆ ਸੀ। ਤਦ ਉਸਨੇ ਆਖਿਆ, ਇਹ ਯਹੂਨਾ ਬਪਤਿਸਮਾ ਦੇਣ ਵਾਲਾ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਇਹ ਸ਼ਕਤੀਆਂ ਉਹਦੇ ਵਿੱਚ ਕੰਮ ਕਰ ਰਹੀਆਂ ਹਨ। ਹੋਰਨਾਂ ਆਖਿਆ, ਜੋ ਏਲੀਆ ਹੈ। ਦੂਜਿਆਂ ਨੇ ਕਿਹਾ ਕਿ ਇਹ ਨਬੀ ਹੋਰਨਾਂ ਨਬੀਆਂ ਵਰਗਾ ਹੈ। ਪਰ ਹੈਰੋਦੇਸ ਨੇ ਸੁਣ ਕੇ ਕਿਹਾ, ਯਹੂਨਾ ਜਿਹਦਾ ਸਿਰ ਮੈਂ ਵੜਵਾਇਆ ਸੀ ਉਹ ਜੀ ਉੱਠਿਆ ਹੈ, ਕਿਉਂਕਿ ਹੈਰੋਦੇਸ ਨੇ ਆਪਣੇ ਭਾਈ ਫਿਲਪੁਸ ਦੀ ਤੀਵੀ ਹੈਰੋਦਿਆਸ ਦੇ ਕਾਰਨ ਉਸ ਨੂੰ ਵਿਆਹ ਕਰ ਲਿਆ ਸੀ ਅਤੇ ਆਪੇ ਲੋਕਾਂ ਨੂੰ ਭੇਜ ਕੇ ਯਹੂਨਾ ਨੂੰ ਫੜਵਾਇਆ ਅਤੇ ਉਹਨੂੰ ਕੈਦ ਖਾਨੇ ਵਿੱਚ ਬੰਦ ਕੀਤਾ। ਇਸ ਲਈ ਜੋ ਯਹੂਨਾ ਨੇ ਹੈਰੋਦੇਸ ਨੂੰ ਆਖਿਆ ਸੀ, ਭਾਈ ਆਪਣੇ ਭਾਈ ਦੀ ਤੀਵੀ ਦਾ ਰੱਖਣਾ ਤੈਨੂੰ ਯੋਗ ਨਹੀਂ, ਤਾਂ ਹੈਰੋਦਿਆਸ ਉਸ ਨਾਲ ਵੈਰ ਰੱਖਦੀ ਅਤੇ ਉਹਨੂੰ ਮਾਰ ਸੁੱਟਣਾ ਚਾਹੁੰਦੀ ਸੀ, ਪਰ ਵਸ ਨਹੀਂ ਸੀ ਚੱਲਦਾ, ਕਿਉਂ ਜੋ ਹੈਰੋਦੇਸ ਯਹੂਨਾ ਨੂੰ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਸੀ ਔਰ ਉਹਦੀ ਰੱਖਿਆ ਕਰਦਾ ਸੀ ਅਤੇ ਉਹਦੀ ਸੁਣ ਕੇ ਬਹੁਤ ਦੁਬਦੇ ਵਿੱਚ ਪੈ ਜਾਂਦਾ, ਪਰ ਖੁਸ਼ੀ ਦੇ ਕਾਰਨ ਉਹਦੀ ਸੁਣਦਾ ਸੀ। ਔਰ ਦਾਊਦ ਦਾ ਦਿਨ ਆ ਪਹੁੰਚਿਆ ਜਦ ਹੈਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਈਜ਼ਾਂ ਨੂੰ ਦਾਊਦ ਦਿੱਤੀ, ਔਰ ਜਦ ਹੈਰੋਦਿਆਸ ਦੀ ਧੀ ਆਪਣੇ ਅੰਦਰ ਆਣ ਕੇ ਨੱਚੀ ਅਤੇ ਹੈਰੋਦੇਸ ਉਹਦੇ ਨਾਲ ਬੈਠਣ ਵਾਲਿਆਂ ਨੂੰ ਰਿਝਾਇਆ, ਤਦ ਰਾਜਾ ਨੇ ਕੁੜੀ ਨੂੰ ਕਿਹਾ, ਜੋ ਤੂੰ ਚਾਹੇ ਮੈਥੋਂ ਮੰਗ ਤਾਂ ਮੈਂ ਤੈਨੂੰ ਦੇ ਦਿਆਂਗਾ, ਔਰ ਉਹਦੇ ਅੱਗੇ ਸਹੁੰ ਖਾਧੀ, ਭਾਈ ਜੋ ਕੁਛ ਮੰਗੇ ਆਪਣੇ ਅੱਧੇ ਰਾਜ ਤਿਕਰ ਵੀ ਤੈਨੂੰ ਦੇ ਦਿਆਂਗਾ। ਤਦ ਉਸਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ। ਤਦ ਉਹ ਫੁਰਤੀ ਨਾਲ ਉਸੇ ਵੇਲੇ ਰਾਜਾ ਕੋਲ ਫੇਰ ਅੰਦਰ ਗਈ ਅਤੇ ਅਰਜ ਕਰਕੇ ਕਿਹਾ, ਮੈਂ ਚਾਹੁੰਦੀ ਹਾਂ ਜੋ ਤੁਸੀਂ ਇੱਕ ਥਾਲ ਵਿੱਚ ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦੇ ਦਿਓ। ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਉਹਨੇ ਆਪਣੀ ਸਹੁੰ ਅਤੇ ਨਾਲ ਬੈਠਣ ਵਾਲਿਆਂ ਦੀ ਖਾਤਰ ਉਸ ਨੂੰ ਨਾ ਕਰਨੀ ਨਹੀਂ ਚਾਹੁੰਦਾ। ਤਦ ਰਾਜਾ ਨੇ ਚੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਉਹਦਾ ਸਿਰ ਲਿਆਏ। ਤਦ ਉਹਨੇ ਜਾ ਕੇ ਉਹ ਕੈਦਖਾਨੇ ਵਿੱਚ ਉਸ ਦਾ ਸਿਰ ਵੱਢਿਆ ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਔਰ ਕੁੜੀ ਨੂੰ ਦਿੱਤਾ, ਔਰ ਕੁੜੀ ਨੇ ਆਪਣੀ ਮਾਂ ਨੂੰ ਅਤੇ ਉਹਦੇ ਚੇਲੇ ਸੁਣ ਕੇ ਆਏ ਔਰ ਉਹਦੀ ਲੋਥ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ। ਫਿਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਹਨਾਂ ਨੇ ਕੀਤਾ ਸੀ ਔਰ ਜੋ ਕੁਝ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਉਹ ਸਭ ਉਹਨਾਂ ਨੂੰ ਦੱਸਿਆ। ਤਾਂ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਉਜਾੜ ਵਿੱਚ ਅਲੱਗ ਚਲੇ ਜਾਓ ਅਤੇ ਰਤੀ ਖੂ ਸਸਤਾਓ, ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਹਨ ਅਤੇ ਉਹਨਾਂ ਨੂੰ ਰੋਟੀ ਖਾਣ ਦਾ ਵੀ ਵਿਹਲਾ ਨਹੀਂ ਸੀ ਹੁੰਦਾ। ਸੋ ਉਹ ਬੇੜੀ ਉੱਤੇ ਚੜ ਕੇ ਉਜਾੜ ਥਾਂ ਵਿੱਚ ਅਲੱਗ ਚਲੇ ਗਏ, ਪਰ ਲੋਕਾਂ ਨੇ ਉਹਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਹਨਾਂ ਨੂੰ ਪਛਾਣ ਲਿਆ ਔਰ ਸਾਰਿਆਂ ਨਗਰਾਂ ਤੋਂ ਪੈਦਲ ਉਧਰ ਨੂੰ ਇੱਕ ਸੰਗ ਦੌੜੇ ਅਤੇ ਉਹਨਾਂ ਤੋਂ ਅੱਗੇ ਹੀ ਜਾ ਪਹੁੰਚੇ। ਤਾਂ ਉਸਨੇ ਨਿਕਲ ਕੇ ਇੱਕ ਵੱਡੀ ਭੀੜ ਵੇਖੀ ਔਰ ਉਹਨਾਂ ਉੱਤੇ ਤਰਸ ਖਾਦਾ, ਇਸ ਲਈ ਜੋ ਉਹਨਾਂ ਭੇਡਾਂ ਵਾਂਗੂ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਹਨਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ ਔਰ ਜਦ ਦਿਨ ਬਹੁਤ ਟਲ ਗਿਆ ਤਾਂ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਬਹੁਤ ਦਿਨ ਟਲ ਪਿਆ ਹੈ, ਇਹਨਾਂ ਨੂੰ ਵਿਦਿਆ ਕਰ ਅਤੇ ਆਲੇ ਦੁਆਲੇ ਦੇ ਗ੍ਰਾਮਾਂ ਵਿੱਚ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਮੁੱਲ ਲੈਣ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਹਨਾਂ ਨੂੰ ਕੁਝ ਖਾਣ ਨੂੰ ਦਿਓ। ਪਰ ਉਹਨਾਂ ਨੇ ਉਸ ਨੂੰ ਆਖਿਆ, ਪਲਾਂ ਅਸੀਂ ਜਾ ਕੇ 100 ਰੁਪਏ ਦੀਆਂ ਰੋਟੀਆਂ ਲੈ ਕੇ ਇਹਨਾਂ ਨੂੰ ਖਵਾਈਏ। ਉਸਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ, ਜਾਓ ਵੇਖੋ। ਤਾਂ ਉਹਨਾਂ ਨੇ ਮਲੂਮ ਕਰਕੇ ਕਿਹਾ, 5 ਰੋਟੀਆਂ ਅਤੇ 2 ਮੱਛੀਆਂ ਹਨ। ਤਾਂ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਸਭੇ ਹਰੇ ਕਾਂ ਉੱਤੇ ਬੈਠ ਜਾਣ ਔਰ ਉਹਨਾਂ ਦੀ 100-100 ਅਤੇ 50-50 ਦੀ ਪਾਲ ਬੈਠ ਗਈ। ਤਾਂ ਉਸਨੇ ਉਹ 5 ਰੋਟੀਆਂ ਅਤੇ 2 ਮੱਛੀਆਂ ਲੈ ਕੇ ਆਕਾਸ਼ ਵੱਲ ਵੇਖਿਆ ਔਰ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦਾ ਗਿਆ ਅਤੇ 2 ਮੱਛੀਆਂ ਉਹਨੇ ਸਭਨਾਂ ਨੂੰ ਵਿੱਚ ਵੰਡੀਆਂ ਅਤੇ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦੇ ਟੁਕੜਿਆਂ ਦੀਆਂ 12 ਟੋਕਰੀਆਂ ਭਰੀਆਂ ਹੋਈਆਂ ਉਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉਠਾਈਆਂ ਅਤੇ ਰੋਟੀਆਂ ਦੇ ਖਾਣ ਵਾਲੇ 5,000 ਮਰਦ ਸਨ। ਫਿਰ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ, ਭਾਈ ਜਦ ਤਿਕਰ ਮੈਂ ਭੀੜ ਨੂੰ ਵਿਦਿਆ ਕਰਾਂ, ਤੁਸੀਂ ਬੇੜੀ ਉੱਤੇ ਚੜ ਕੇ ਮੈਥੋਂ ਪਹਿਲਾਂ ਬੈਸੈਦਾ ਨੂੰ ਪਾਰ ਲੰਘੋ, ਅਤੇ ਉਹਨਾਂ ਨੂੰ ਤੋਰ ਕੇ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ। ਔਰ ਜਦ ਸਾਂਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਹੀ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ। ਜਦ ਉਸਨੇ ਉਹਨਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ, ਤਾਂ ਰਾਤ ਦੇ ਪਿਛਲੇ ਪੈਰ ਉਹ ਝੀਲ ਉੱਤੋਂ ਤੁਰਿਆ ਉਹਨਾਂ ਦੀ ਵੱਲ ਆਇਆ ਅਤੇ ਉਹਨਾਂ ਦੇ ਅੱਗੋਂ ਵਧਣ ਨੂੰ ਕਰਦਾ ਸੀ। ਪਰ ਜਾਂ ਉਹਨਾਂ ਨੇ ਉਸ ਨੂੰ ਝੀਲ ਉੱਤੇ ਤੁਰਿਆ ਆਂਦਾ ਵੇਖਿਆ ਤਾਂ ਉਸ ਨੂੰ ਭੂਤਨਾ ਜਾਣ ਕੇ ਡੰਡਿਆ ਉੱਠੇ, ਕਿਉਂਕਿ ਉਹ ਸਭ ਇਸ ਨੂੰ ਵੇਖ ਕੇ ਘਬਰਾ ਗਏ ਸਨ। ਅਤੇ ਉਸਨੇ ਉਵੇਂ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਕਿਹਾ, ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਤਦ ਉਹ ਬੇੜੀ ਉੱਤੇ ਉਹਨਾਂ ਕੋਲ ਚੜ ਗਿਆ ਅਤੇ ਪੌਣ ਥੰਮ ਗਈ। ਤਦ ਉਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ ਕਿਉਂ ਜੋ ਉਹਨਾਂ ਨੇ ਉਹਨਾਂ ਦੀ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ, ਪਰ ਉਹਨਾਂ ਦੇ ਦਿਲ ਸੁੰਨੇ ਹੋਏ ਸਨ। ਉਹ ਪਾਰ ਲੰਘ ਕੇ ਗਰਨੇਸਤ ਦੀ ਧਰਤੀ ਉੱਤੇ ਉਤਰੇ ਔਰ ਬੇੜੀ ਨੂੰ ਕਾਟ ਉੱਤੇ ਬੰਨਿਆ। ਜਦ ਉਹ ਬੇੜੀ ਉੱਤੇ ਉਤਰੇ ਤਾਂ ਲੋਕਾਂ ਨੇ ਉਸ ਨੂੰ ਚੱਟ ਸਿਆਣ ਲਿਆ ਔਰ ਉੱਥੇ ਸਾਰੇ ਉਸ ਦੇਸ਼ ਦੇ ਚੌਂ ਪਾਸੇ ਦੌੜੇ, ਜਿੱਥੇ ਉਹ ਸੁਣਿਆ ਸੀ ਕਿ ਉਹ ਇੱਥੇ ਰੋਗੀਆਂ ਨੂੰ ਮੰਜੀ ਉੱਤੇ ਪਾ ਕੇ ਲੈ ਜਾਣ ਲੱਗੇ ਔਰ ਉਹਦੇ ਜਿੱਥੇ ਕਿਤੇ ਪਿੰਡਾਂ ਜਾਂ ਨਗਰਾਂ ਜਾਂ ਗ੍ਰਾਮਾਂ ਵਿੱਚ ਵੜਦਾ ਸੀ ਉੱਥੇ ਹੀ ਮਾਂਦਿਆਂ ਨੂੰ ਬਾਜ਼ਾਰਾਂ ਵਿੱਚ ਲਿਆ ਰੱਖਦੇ ਸਨ ਅਤੇ ਉਹਦੀ ਮਿੰਨਤ ਕਰਦੇ ਸਨ ਕਿ ਉਹਦੇ ਕੱਪੜੇ ਦਾ ਪੱਲਾ ਹੀ ਛੋਣਾ ਪਾਉਣ ਔਰ ਜਿੰਨਿਆਂ ਨੇ ਉਸ ਨੂੰ ਛੋਇਆ ਸੋ ਚੰਗੇ ਹੋ ਗਏ।